کچھ چیر لنگیا تاں جس ویلے مائی نو پھر دنیا دی خبر ہوئی تاں ویکھ دی ہے کہ ہون دل ٹک گیا ہے، دکھ والے ہوکے نہیں رہے۔ مائی اپنے من نو سمبودن کردیاں بولی، اٹھ وے پاپی منا، ویکھ ربی پیار دے نال بنے ہوئے تے ربی رنگ وچ پرے ہوئے ہمت والے چڑھ دی کلا والے اے پیارے چھوٹے بچے اپنا آپا قربان کر کے ساری دنیا نو شب جیون دا رستہ وکھا گئے، تے تو سمجھ رہے کہ بچے مارے گئے؟ اے تیری بہت وڈی پل ہے منا، تو کدے سانو چڑھ دی کلا وچ نہیں آن دیندا۔ ٹھنڈا سا لے کے آکھن لگی، واہ واہ، ہے چانن دے جنمے پیارے صاحب زادیو، تسی تن ہو، تواڈے پتا تواڈی ماتا تن، تے میں وی تن، کیونکہ تسی میرے خون دے رشتے دار سو۔ بس اینا کہندیا سار ہی مائی تن تن آکھن لگی، ہن تن تن اس دے منہ تے ہے تے من چڑھ دی کلا وچ، اٹھی ہاتھ منہ دھوتا، بوا کھولیا، چندرمے دا چاننا ویڑے وچ پی رہا سی، تے مائی اچھی آواز وچ آکھن لگی، موسن مسکر پریم کی رہی جو امبر چھائے، بیدے باندے کمل میں پور رہے لپٹائے۔ ویڑے وچ نرا آکاش دا چندرما ہی نہیں بلکہ گرو کلگیاں والے دے دوویں چندرما بھاو دوویں پیارے صاحب زادے بیٹھے سن، تے اے محسوس ہویا کہ جویں کتے انتظار کردے پئے ہون جدوں مائی باہر نکلے گی، تے کتے سانو نہ ویکھ کے اکلتا نال اداس نہ ہووے۔ جدوں انہاں نے ویکھیا کہ مائی تے گربانی گا رہی ہے، بہت پرسن ہوئے۔ مائی نے فتح گجائی تے آکھیا، تن ست سنگ ہے، تن گرو کلگیاں والے دی واڑی ہے، تن نشکام پریم ہے، تن سکھی۔ میں تے رڑ چلی سا، سوچیا کہ شاید میرے پیارے لال بجھ گئے تے میں اپاگن اس دنیا تے رہ گئی، پر شکر ہے مینو اے سمجھ آ گئی کہ پیارے بچے کتے بے وس ہو کے ظالماں دے ہتھوں نہیں کوئے گئے، بلکہ او تے نور دے جائے سن، تے ربی نور دے بنے ہوئے ظلم نو ختم کرن لئی اس جگت وچ آئے سن۔ ہے میرے پیارے بچیو، مینو دیو آسیس تے آکھو، سمبت شاہ لکھیا، مل کر پاوو تیل، دے ہو سجن اسی سڑیاں، جیوں ہووے صاحب سیوں میل۔ ست سنگی واہگرو دے شکر وچ پر گئے تے گائیو نے، ماتا کے ادر میں پرتپال کرے، سو کیوں منو وساری ہے، منو کیوں وساری ہے ایوڑ داتا جے اگر میں آہار پہنچاوے، اوسنو کے ہو پو نہ سکی جسنو اپنی لیو لاوے، اپنی لیو آپے لائے گرمک صدا سمالی ہے، کہہ نانک ایوڑ داتا سو کیوں منو وساری ہے۔ اس مائی سبراہی نو اس طرح سکھ وچ ویکھ کے سارے آئے ست سنگیاں نے بڑی چڑھ دی کلا محسوس کی تھی۔ مائی نے ہن پیار نال ساریاں نو ودا کیتا، پاویں ات دی ٹھنڈ سی پر مائی چندرمے دی چاننی وچ کچھ دیر ٹہل دی رہی، تے پھر سری آنند صاحب جی دا پاٹھ کر کے اندر آ کے سو گئی۔ ستیاں پیاں آتما اتے من نے زور پا لیا، تے من نے سریر اتے ویکھو، دیکھو اس سریر وچ ماس دا کنا بل ہے، سپنا ویکھ رہی ہے کہ بچے کندھ وچ چنے جا رہے ہیں، تے بے بل ہو کے مائی نیند وچ ہی پاس جا کھلوندی ہے۔ ਬੱਚਿਆਂ ਨੂੰ ਕੰਧ ਵਿੱਚੋਂ ਕੱਢਣ ਦਾ ਯਤਨ ਕਰਦੀ ਏ, ਪਰ ਜ਼ਾਲਮ ਉਸ ਨੂੰ ਕੱਢਣ ਨਹੀਂ ਦਿੰਦੇ। ਬਸ ਇਸੇ ਝਗੜੇ ਵਿੱਚ ਹੀ ਮਾਈ ਵੀ ਕੰਧ ਵਿੱਚ ਚਣੀ ਗਈ। ਹੁਣ ਦਮ ਘੁੱਟਿਆ ਜਾਣ ਲੱਗਾ, ਨਾਲੇ ਬੱਚਿਆਂ ਦਾ ਦਮ ਘੁੱਟਦਾ ਨਾਲੇ ਆਪਣਾ। ਅਤ ਕਸ਼ਟ ਤੜਫ ਕੇ ਮਾਈ ਦੀ ਜਾਨ ਨਿਕਲੀ। ਇੱਟਾਂ ਵਿੱਚੋਂ ਨਿਕਲਣ ਦਾ ਰਾਹ ਲੱਭਦੀ ਏ, ਪਰ ਲੱਭਦਾ ਕੋਈ ਨਹੀਂ। ਮਾਈ ਨੂੰ ਅਸਚਰਜ ਹਨੇਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਸ਼ਕਲ ਨਾਲ ਇੱਕ ਛੇਕ ਵਿੱਚੋਂ ਬਾਹਰ ਨਿਕਲੀ, ਜਿਸ ਵਿੱਚੋਂ ਬੱਚਿਆਂ ਦੀ ਜਾਨ ਬਾਹਰ ਜਾ ਰਹੀ ਸੀ। ਫਿਰ ਮਾਈ ਵੀ ਉਸੇ ਰਾਹ ਨਿਕਲਣ ਲੱਗੀ, ਪਰ ਵਹਿਮ ਉੱਠੇ ਕਿ ਮੈਂ ਵੱਡੀਆਂ ਤੇ ਰਾਹ ਤੰਗ ਕਿਵੇਂ ਨਿਕਲਾਂ, ਪਰ ਹੋਰ ਕੋਈ ਰਾਹ ਹੀ ਨਹੀਂ ਸੀ। ਇਸ ਲਈ ਇਸੇ ਰਾਹ ਵਿੱਚ ਹੀ ਜਾ ਸਿਰ ਫਸਾਇਆ ਤੇ ਬੜੀ ਕਸ਼ਟ ਨਾਲ ਬਾਹਰ ਨਿਕਲੀ। ਸ਼ੁਕਰ ਕੀਤਾ, ਪਰ ਬੱਚੇ ਨਹੀਂ ਲੱਭਦੇ। ਇਸ ਵਿਆਕਲਤਾ ਵਿੱਚ ਹੀ ਇਧਰ ਉਧਰ ਜਾ ਕੇ ਆਵਾਜ਼ਾਂ ਮਾਰਦੀ ਏ, ਆਖਰ ਜਾਗ ਖੁੱਲ ਗਈ। ਕੀ ਵੇਖਦੀ ਏ ਕਿ ਆਪਣੇ ਬਿਸਤਰੇ ਤੇ ਆ, ਝਰੋਖੇ ਵਿੱਚੋਂ ਚਾਂਦਨੀ ਅੰਦਰ ਆ ਰਹੀ ਏ, ਬਦਨ ਸਰੀਰ ਗਰਮ ਹੋ ਗਿਆ, ਛਾਤੀ ਧੁੱਖ ਰਹੀ ਏ ਤੇ ਸਿਰ ਦੀਆਂ ਪੁੜਪੜੀਆਂ ਦੁੱਖ ਰਹੀਆਂ ਨੇ। ਉੱਠ ਕੇ ਬਹਿ ਗਈ। ਵਾਹਿਗੁਰੂ ਆਖਿਆ, ਪਾਣੀ ਦਾ ਘੁੱਟ ਪੀਤਾ, ਪਰ ਸੁਰਤੀ ਗਿਰਾਵਟ ਵਿੱਚ ਸੀ, ਮਨ ਉਦਾਸੀ ਵਿੱਚ, ਡਰ ਵਿੱਚ, ਕਸ਼ਟ ਵਿੱਚ। ਅੱਖਾਂ ਅੱਗੇ ਜ਼ਿੰਦਗੀ ਦੇ ਸਾਰੇ ਕਸ਼ਟ ਆ ਰਹੇ ਸਨ। ਵੇਖੋ ਸੁੱਤੀ ਕਿਸ ਆਨੰਦ ਵਿੱਚ ਸੀ ਤੇ ਜਾਗੀ ਕਿਸ ਹਾਲ ਵਿੱਚ। ਨੀਂਦਰ ਵਿੱਚ ਹੀ ਲੁੱਟੀ ਗਈ। ਤਾਂਹੀਓ ਤਾਂ ਭਗਤ ਜਨ ਸਦਾ ਕੂਕਦੇ ਨੇ, ਕਬੀਰ ਸੂਤਾ ਕਿਆ ਕਰੇ, ਬੈਠਾ ਰਹੋ ਅਰਜਾਗ, ਜੰਗ ਕੇ ਸੰਗ ਤੇ ਬਿਛੁਰਾ, ਤਾਂ ਹੀ ਕੇ ਸੰਗ ਲਾਗ। ਹੁਣ ਫਿਰ ਮਨ ਦਾ ਯੁੱਧ ਜਾਰੀ ਹੋ ਗਿਆ। ਮਨ ਅੰਦਰਲੇ ਹਿਰਦੇ ਨੂੰ ਉੱਠਣ ਨਹੀਂ ਦਿੰਦਾ। ਇਸ ਨਿਕੰਮੇ ਸੁਪਨੇ ਨੇ ਮਾਈ ਨੂੰ ਬਹੁਤ ਨੀਵਾਂ ਕਰ ਦਿੱਤਾ। ਨਾਮ ਦਾ ਚੱਕਰ ਚੱਲ ਰਿਹਾ ਹੈ, ਕੁਝ ਸਰੀਰਕ ਬੁਖਾਰ ਦਾ ਜ਼ੋਰ ਏ ਜਿਹੜਾ ਮਾਈ ਨੂੰ ਚੜ੍ਹਦੀ ਕਲਾ ਵਿੱਚ ਨਹੀਂ ਆਉਣ ਦੇਗਾ। ਅਖੀਰ ਮਾਈ ਨੇ ਸ੍ਰੀ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ। ਜਿਵੇਂ ਹੀ ਪਿਆਰ ਨਾਲ ਪੜ੍ਹਿਆ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼। ਬਸ ਇੰਨਾ ਖਿਆਲ ਆਉਂਦਿਆਂ ਸਾਰ ਅਕਾਲ ਪੁਰਖ ਵਾਹਿਗੁਰੂ ਨੂੰ ਨਮਸਕਾਰ ਕਰਨ ਲੱਗ ਪਈ। ਬਸ ਜਿਵੇਂ ਹੀ ਨਮਸਕਾਰ ਕੀਤੀ, ਮਨ ਇਕਾਗਰ ਹੋ ਗਿਆ, ਠੰਡ ਪੈ ਗਈ। ਮੁੜਕਾ ਆਉਣ ਨਾਲ ਸਰੀਰ ਠੰਡਾ ਹੋ ਗਿਆ, ਮਨ ਠੰਡਾ ਹੋ ਗਿਆ। ਅੰਦਰਲੇ ਨੇ ਆਵਾਜ਼ ਦਿੱਤੀ, ਹਾਰ ਨਾ ਜਾਇਆ ਕਰੋ, ਮਨ ਤੋਂ ਉੱਚੇ ਰਿਹਾ ਕਰੋ, ਲਿਵ ਤੋਂ ਬਾਹਰ ਨਾ ਜਾਇਆ ਕਰੋ। ਹੇਠਾਂ ਤਾਂ ਦੁੱਖਾਂ ਦਾ ਦੇਸ਼ ਹੈ ਤੇ ਉੱਪਰ ਸੁੱਖਾਂ ਦਾ ਟਿਕਾਣਾ। ਵਾਹਿਗੁਰੂ ਵੱਲ ਧਿਆਨ ਰੱਖਿਆ ਕਰੋ, ਧਿਆਨ ਬੜੀ ਸ਼ਕਤੀ ਹੈ। ਪੰਚਾਂ ਕਾ ਗੁਰ ਏਕ ਧਿਆਨ। ਮਨ ਚਾਹੁੰਦਾ ਹੈ ਕਿ ਅੰਦਰਲੇ ਦਾ ਧਿਆਨ ਦ੍ਰਿਸ਼ਟਮਾਨ ਜਗਤ ਵਿੱਚ ਫਸਿਆ ਰਹੇ। ਤੁਸੀਂ ਯਤਨ ਕਰਿਆ ਕਰੋ ਕਿ ਧਿਆਨ ਮਨ ਤੋਂ ਉੱਚਾ ਉੱਠ ਕੇ ਵਾਹਿਗੁਰੂ ਦੀ ਸ਼ਰਨ ਵਿੱਚ ਰਹੇ। ਵਾਹਿਗੁਰੂ ਦੀ ਸ਼ਰਨ ਵਿੱਚ ਗਿਆ ਧਿਆਨ ਮਨ ਤੋਂ ਉੱਚਾ ਰਹਿੰਦਾ। ਜਿੱਧਰ ਧਿਆਨ ਹੋਵੇ ਉਸੇ ਦਾ ਰੂਪ ਹੋ ਜਾਈਦਾ। ਵਾਹਿਗੁਰੂ ਦਾ ਧਿਆਨ ਕਰਨ ਵਾਲਾ ਵਾਹਿਗੁਰੂ ਨੂੰ ਅੰਦਰ ਵਸਾ ਕੇ ਸੁਖ ਰੂਪ ਹੋ ਜਾਂਦਾ ਹੈ। ਬਸ ਇਹ ਖਿਆਲ ਆਉਂਦਿਆਂ ਹੀ ਮਾਈ ਨੂੰ ਠੰਡ ਪੈ ਗਈ। ਹੁਣ ਹਿਰਦੇ ਨੂੰ ਇੱਕ ਤਾਕਤ ਪ੍ਰਤੀਤ ਹੁੰਦੀ ਹੈ, ਇਸ ਤਰ੍ਹਾਂ ਦੀ ਸ਼ਕਤੀ ਦਿਸਦੀ ਹੈ ਕਿ ਜਿਵੇਂ ਮਾਈ ਵੇਖਣ ਵਾਲੀ ਹੋ ਕੇ ਵੇਖ ਰਹੀ ਹੈ। ਜੋ ਕੌਤਕ ਹੋਏ ਜਾਂ ਵਰਤੇ ਸੁਣੇ ਨੇ, ਉਹਨਾਂ ਨੂੰ ਕਿਸੇ ਰੱਬੀ ਰੰਗ ਵਿੱਚ ਵਾਪਰੇ ਹੋਏ ਜਾਣਦੀ ਹੈ। ਜਿਨ੍ਹਾਂ ਦੇ ਹੋਣ ਵਿੱਚ ਜਾਂ ਨਾ ਹੋਣ ਵਿੱਚ ਮਾਈ ਦਾ ਕੋਈ ਹੱਥ ਜਾਂ ਵਸ ਨਹੀਂ। ਇਸਨੇ ਸਿਰਫ ਵੇਖਣਾ ਹੈ, ਤੇ ਵੇਖ ਕੇ ਵਾਹਿਗੁਰੂ ਦੇ ਘਰ ਵਿੱਚ ਚੜ੍ਹਦੀ ਕਲਾ ਵਿੱਚ ਰਹਿਣਾ ਤੇ ਵਾਹਿਗੁਰੂ ਦੀ ਰਜ਼ਾ ਮੰਨਣੀ ਹੈ। ਸੋ ਜੋ ਹੋ ਰਿਹਾ ਰਜ਼ਾ ਸਮਝਣਾ ਤੇ ਅਸੀਂ ਆਪਣੇ ਮਨ ਦਾ ਧਿਆਨ ਉਹ ਵਾਹਿਗੁਰੂ ਵੱਲ ਰੱਖਣਾ ਹੈ। ਹਾਂ, ਯਤਨ ਇਹ ਕਰਨਾ ਚਾਹੀਦਾ ਕਿ ਵਾਹਿਗੁਰੂ ਦੇ ਪਿਆਰ ਵੱਲੋਂ ਨਾ ਉਖੜੀਏ। ਹੁਣ ਮਾਈ ਕਿਸੇ ਪ੍ਰਭੂ ਦੇ ਪਿਆਰੇ ਰੰਗ ਵਿੱਚ ਆ ਕੇ ਉੱਠੀ। ਅੰਮ੍ਰਿਤ ਵੇਲੇ ਦਾ ਬਹੁਤਾ ਹਿੱਸਾ ਲੰਘ ਚੁੱਕਾ ਸੀ, ਫਿਰ ਵੀ ਹਿੰਮਤ ਕਰਕੇ ਗੁਰਦੁਆਰੇ ਪਹੁੰਚ ਗਈ। ਅੱਜ ਗੁਰਦੁਆਰੇ ਸੰਗਤ ਘੱਟ ਸੀ ਕਿਉਂਕਿ ਕਿਤਨੇ ਸਾਰੇ ਪ੍ਰੇਮੀ ਗੁਰੂ ਦਾ ਚਮਕੌਰ ਵਾਲਾ ਸਾਕਾ ਸੁਣ ਕੇ ਉਸੇ ਵੇਲੇ ਤੁਰ ਪਏ ਸਨ ਕਿ ਕਿਤੇ ਗੁਰੂ ਜੀ ਦੇ ਕੋਲ ਜਾ ਕੇ ਕੋਈ ਸੇਵਾ ਕਰ ਸਕੀਏ। ਅੱਜ ਵੀ ਦੋ ਚਾਰ ਸੱਜਣ ਤੁਰੇ ਸਨ ਕਿਉਂਕਿ ਮਹਾਰਾਜ ਦੇ ਮਾਲਵੇ ਪਹੁੰਚਣ ਦੀ ਖਬਰ ਮਿਲ ਗਈ ਸੀ। ਸੋ ਭਾਵੇਂ ਪ੍ਰੇਮੀ ਥੋੜੇ ਸਨ ਤਾਂ ਵੀ ਸ਼ਬਦ ਦਾ ਰੰਗ ਗੁਰਦੁਆਰੇ ਵਿੱਚ ਸ਼ਾਂਤੀ ਦਾ ਪ੍ਰਕਾਸ਼ ਕਰ ਰਿਹਾ ਸੀ। ਇੱਥੇ ਆ ਕੇ ਕੀਰਤਨ ਦੇ ਰੰਗ ਵਿੱਚ ਮਨ ਹੋਰ ਜੁੜ ਗਿਆ। ਸ਼ਬਦਾਂ ਦੀ ਧੁਨੀ ਇਕਾਗਰਤਾ ਦੇਣ ਵਾਲੀ ਸੀ। ਸ਼ਬਦਾਂ ਦਾ ਭਾਵ ਮਨ ਵਿੱਚ ਵਾਹਿਗੁਰੂ ਦੀ ਰਜ਼ਾ ਦੀ ਸਿੱਖਿਆ ਦੇਣ ਵਾਲਾ ਸੀ। ਇਸੇ ਰੰਗ ਵਿੱਚ ਹੀ ਰਾਤ ਬੀਤ ਗਈ, ਔਖੀ ਪੰਜਵੀਂ ਰਾਤ। ਡਾਕਟਰ ਨੇ ਆਖਣ ਲੱਗੀ, ਭੈਣ ਜੀ ਬੜਾ ਦੁੱਖ ਵਾਲੀ ਅਵਸਥਾ ਹੈ। ਮਾਈ ਦਾ ਮਨ ਸਗੋਂ ਹੋਰ ਉੱਚਾ ਹੋ ਗਿਆ। ਕਿਵੇਂ ਮਾਈ ਨੇ ਆਪਣੇ ਮਨ ਨੂੰ ਵਾਹਿਗੁਰੂ ਨਾਲ ਜੋੜਿਆ ਅਤੇ ਹੁਣ ਉਸਦੇ ਮਨ ਦਾ ਉਦਮ ਤੇ ਬਲ ਵੱਧ ਗਿਆ ਹੈ। ਬੀਬੀ ਸੁਭਾਗ ਵਰੀ ਆਖਣ ਲੱਗੇ, ਹਾਂ ਭੈਣ ਜੀ ਤੁਸੀਂ ਠੀਕ ਸਮਝਿਆ। ਡਾਕਟਰ ਨੇ ਕਹਿਣ ਲੱਗੀ, ਸ਼ੁਕਰ ਹੈ ਬੜੀ ਸਿੱਖਿਆ ਮਿਲੀ ਹੈ, ਹੁਣ ਅਗਲਾ ਕਾਂਡ ਸੁਣਾਓ।